أعوذ بالله من الشيطان الرجيم. بسم الله الرحمن الرحيم.
الحمد لله رب العالمين، والصلاة والسلام على حبيبه محمد وآله وصحبه أجمعين. أعوذ بالله من الشيطان الرجيم. بسم الله الرحمن الرحيم. الف لام ميم. الله لا إله إلا هو الحي القيوم، نزل عليك الكتاب بالحق مصدقا لما بين يديه، وأنزل التوراة والإنجيل من قبل هدى للناس، وأنزل الفرقان. إن الذين كفروا بآيات الله لهم عذاب شديد، والله عزيز ذو انتقام. إن الله لا يخفى عليه شيء في الأرض ولا في السماء، والذي يصوركم في الأرحام كيف يشاء، لا إله إلا هو العزيز الحكيم. والذي أنزل عليك الكتاب منه آيات محكمات هن أم الكتاب وأخر متشابهات، فما الذين في قلوبهم زيغ فيتبعون ما تشابه منه ابتغاء الفتنة وابتغاء تأويله، وما يعلم تأويله إلا الله، والراسخون في العلم يقولون آمنا به كل من عندنا، وما يذكر إلا أولو الألباب. اللهم سبحانك لا علم لنا إلا ما علمتنا إنك أنت العليم الحكيم. مولا یا صلی وسلم دائما ابدا علی حبیبک من زانت به السرور. الف لام میم، یہ حروف مقطعات انہوں نے آکھا ہوا نا قرآن کریم دے، یہ حروف جڑے اکثر سورتاں دی ابتدا وچ، سورہ آل عمران شروع ہوندی مدنی سورتاں چ ہوئے، اور اس نے جڑے پیچھے کفر و ایمان اور حلت و حرمت دی بحث چلی ہے، اسے گل نو اگا جاری رکھتے ہویا زیادہ جڑی بحث اس صورت چوندی کافرن نال کس طرح دے تعلقات اور معاملات کس طرح ہونے چاہیے، تقریباً اکثر وہ معاملے زیر بحث ہوندے. الف لام میم حروف مقطعات جڑے بیشتر صورتاں دے شروع چوندے، یہ انہاں دے معنی جڑے نے اللہ جل شانہ جانے یا اللہ دا رسول جانے. علماء حق دے مطابق ایک راز ہے اللہ اور اللہ دے نبی دے درمیان. ان سارے تے ایمان آنا اسی طرح ضروری ہے جس طرح باقی قرآن کریم تے، اور انہوں نے پڑھنے دے تلاوت کرنے دیا برکات اسی طرح جس طرح باقی قرآن دی تلاوت دیا برکات ہے. انہوں دی مثال ایسی ہے کہ جیسے طبیب کوئی دوا دینا تو مریض واسطے یہ جاننا ضروری نہیں کہ اس دے وچ کیڑی کیڑی دوا شامل ہے، اس دے اجزاء کے، اگر وہ دوا نو استعمال کردا اللہ اس نو شفا دینا، دوا اپنا کم کر دی ہے. انہاں دی تلاوت اور انہاں دی ایمان دے نال وہ برکات ہر ایک نو نصیب ہونیاں. ہر واسطے یہ ضروری نہیں کہ انہاں دے وچ کی حکمت ہے وہ جان دا ہوئے. اے اللہ اللہ دے رسول دے درمیان یا راسخون فی العلم، او لوگ جنہاں نو راسخ علم حاصل ہے یعنی اخص الخواص، جنہاں نو اللہ کریم نے علم لدنی یعنی اپنے کولو علم عطا کیتا، اور با اتباع نبوت جڑے نبی کریم صلی اللہ علیہ وسلم دے قلب اثر دے خزانے دے خوش اچین، یعنی بہت اللہ دے خاص لوگ جنہاں نو اللہ دس دیندا او جان دین، اور انہاں دا جاننا بھی انہاں دی ذات تک ہوندا. دوسرا کوئی بندہ انہاں کو انہاں دے مفاہیم پوچھنے دا یا انہاں اگر پوچھے تو سمجھنے دا مکلف نہیں. جڑی گل اللہ نے حکمت اپنی بالغہ دے نال بھیت رکھی ہے، رسول اللہ صلی اللہ علیہ وسلم نے جس دی تشریح نہیں فرمائی، کسے دوسرے دا یہ مقام نہیں کہ اس تے گل کرے. اللہ لا الہ الا ہو، اللہ ہے اور اس تو علاوہ کوئی ایسا نہیں جس دی عبادت کی جائے. اللہ اللہ ہے اور اللہ تو علاوہ کوئی ایسی ہستی نہیں، کوئی دوسرا اپنا وجود قائم نہیں رکھ سکتا، کوئی دوسرا اپنے زور تے اپنے آپ نو قائم نہیں رکھ سکتا، دوسرے دا وجود اللہ دے قائم رکھنے نال قائم ہے، ਤੇ ਜਿਸਲੇ ਖੁਦ ਆਪਣੀ ਜ਼ਾਤ ਚ ਮੁਹਤਾਜ ਹਨ ਤੇ ਦੂਸਰਾ ਉਹਨਾਂ ਦੀ ਇਬਾਦਤ ਕੇ ਕਰਸੀ ਦੂਸਰੇ ਦੀ ਉਹ ਮਦਦ ਕਰਨੇ ਦੀ ਅਹਲੀਅਤ ਹੀ ਨਹੀਂ ਰੱਖਦੇ। ਅੱਲਾਹ ਅਲ ਹਈ ਅਲ ਕਯੂਮ ਹੈ, ਅੱਲਾਹ ਹਮੇਸ਼ਾ ਤੋਂ ਹੈ, ਹਮੇਸ਼ਾ ਵਾਸਤੇ। ਅਲ ਹਈ ਹੈ, ਹਕੀਕੀ ਜ਼ਿੰਦਗੀ ਅੱਲਾਹ ਦੀ ਹਯਾਤ ਹੈ ਜਿਸ ਦੀ ਕੋਈ ਇਬਤਦਾ ਕੋਈ ਇੰਤਹਾ ਨਹੀਂ। ਹਕੀਕੀ ਕਿਆਮ ਔਰ ਹਕੀਕੀ ਜਿਹੜਾ ਹੈ ਕਾਇਮ ਰਹਿਣਾ, ਇਹ ਅੱਲਾਹ ਦੀ ਜ਼ਾਤ ਨੂੰ ਜ਼ੇਬਾ, ਜਿਹੜਾ ਖੁਦ ਆਪਣੀ ਜ਼ਾਤ ਦੇ ਨਾਲ ਕਾਇਮ ਹੈ, ਕਿਸੇ ਦਾ ਮੁਹਤਾਜ ਕਿਸੇ ਦੀ ਮਦਦ ਨਾਲ ਕਾਇਮ ਨਹੀਂ। ਬਾਕੀ ਕਾਇਨਾਤ ਦਾ ਹਰ ਫਰਦ ਹਰ ਜ਼ਰਾ ਉਸਦੇ ਕਾਇਮ ਰੱਖਣ ਨਾਲ ਕਾਇਮ ਹੈ, ਉਸਦੀ ਦਿੱਤੀ ਹੋਈ ਹਯਾਤ ਨਾਲ ਜ਼ਿੰਦਾ। ਔਰ ਇਹ ਉਹ ਹਕਾਇਕ ਹਨ ਕਿ ਜਿਹੜੇ ਆਦਮ ਅਲਾ ਨਬੀ ਨਾ ਅਲੈ ਸਲਾਤੋ ਵਸਲਾਮ ਤੋਂ ਲੈ ਕੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੱਕ ਜਿਤਨੇ ਅੱਲਾਹ ਦੇ ਮੁਕੱਦਸ ਬੰਦੇ, ਅੱਲਾਹ ਦੇ ਪਿਆਰੇ ਬੰਦੇ, ਅੱਲਾਹ ਦੇ ਮੁਕਰਰ ਨਬੀ ਔਰ ਰਸੂਲ ਹੋਏ, ਸਭ ਨੇ ਇਹ ਗੱਲ ਆਖੀ। ਇੱਕ ਦਲੀਲ ਨਕਲੀ ਅੱਲਾਹ ਕਰੀਮ ਨੇ ਨਾਲ ਇਰਸ਼ਾਦ ਫਰਮਾਈ, ਔਰ ਦਲੀਲ ਨਕਲੀ ਇਹ ਹੈ ਕਿ ਦੁਨੀਆਂ 'ਚ ਬਿਹਤਰੀਨ ਲੋਕ ਅੱਲਾਹ ਦੇ ਨੇਕ ਪਾਕਬਾਜ਼ ਸੱਚੇ ਔਰ ਅਮਾਨਤਦਾਰ ਲੋਕ, ਜਿਨ੍ਹਾਂ ਦੀ ਨੇਕੀ ਔਰ ਅਮਾਨਤ ਦਿਆਨਤ ਅਤੇ ਉਹਨਾਂ ਦੇ ਬਦਤਰੀਨ ਦੁਸ਼ਮਣ ਵੀ ਗਵਾਹ। ਕਾਫਰਾਂ ਨੇ ਵੀ ਜਿਨ੍ਹਾਂ ਨੂੰ ਅਮਾਨਤਦਾਰ ਜ਼ਰੂਰ ਮੰਨਿਆ, ਉਹ ਅੱਲਾਹ ਦੀਆਂ ਪਾਕੀਜ਼ਾ ਹਸਤੀਆਂ ਜਿਹੜੇ ਨਬੂਵਤ ਨਾਲ ਸਰਫਰਾਜ਼ ਹੋਏ ਔਰ ਆਦਮ ਅਲਾ ਨਬੀ ਨਾ ਤੋਂ ਲੈ ਕੇ ਹਜ਼ੂਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੱਕ ਕਮੋਬੇਸ਼ 1.25 ਲੱਖ ਜਾਂ ਇਸ ਤੋਂ ਵੀ ਜ਼ਿਆਦਾ ਜਾਂ ਕਮੋਬੇਸ਼ ਜਿਹੜੀ ਇੱਕ ਅੰਦਾਜ਼ਨ ਤਾਦਾਦ ਦੱਸੀ ਰਹਿੰਦੀ, 1.25 ਲੱਖ ਅੰਬੀਆ ਅਗਰ ਦੁਨੀਆਂ 'ਤੇ ਤਸ਼ਰੀਫ ਲੈਣਾ, ਹਰ ਨਬੀ ਇਸ ਹਕੀਕਤ 'ਤੇ ਤਰਫ ਦਾਵਤ। ਇਤਨੀ ਮੁਕੱਦਸ ਜਮਾਤ ਇਤਨੀ ਤਵੀਲ ਮੁੱਦਤ ਤੱਕ ਇੱਕ ਗੱਲ 'ਤੇ ਮੁਤਫਿਕ, ਇਸ ਵਾਸਤੇ ਨਕਲਨ ਵੀ ਇਹ ਗੱਲ ਬਿਲਕੁਲ ਸੱਚੀ ਹੈ। ਨਜ਼ਲ ਅਲੈਕਲ ਕਿਤਾਬ ਬਿਲ ਹੱਕ ਮੁਸੱਦਿਕ ਲਿਮਾ ਬੈਨ ਯਦੇਹੀ ਵਨਜ਼ਲ ਤੌਰਾਤ ਵਲ ਇੰਜੀਲ ਮਿਨ ਕਬਲ ਹੁਦਨ ਲਿਨਾਸ ਵਲ ਅਨਜ਼ਲ ਅਲਫੁਰਕਾਨ। ਆਪ 'ਤੇ ਕਿਤਾਬ ਨਾਜ਼ਲ ਫਰਮਾਈ ਗਈ ਬਿਲਕੁਲ ਹੱਕ ਦੇ ਨਾਲ, ਔਰ ਇਹ ਤਸਦੀਕ ਕਰਦੀ ਹੈ ਪਹਿਲੀਆਂ ਕਿਤਾਬਾਂ ਦੀ, ਇਸੇ ਦਾਵਤ ਦੀ ਜਿਹੜੀਆਂ ਪਹਿਲੀਆਂ ਸਾਰੀਆਂ ਕਿਤਾਬਾਂ ਨੇ ਦਿੱਤੀ ਹੈ ਕਿ ਅੱਲਾ ਵਾਹਿਦ ਹੈ, ਲਾ ਸ਼ਰੀਕ ਹੈ, ਮਾਬੂਦ ਹੈ, ਬਰਹੱਕ ਹੈ, ਔਰ ਉਸਦੀ ਤੌਹੀਦ 'ਤੇ ਈਮਾਨ ਆਣਨਾ ਹੀ ਈਮਾਨ ਦੀ ਬੁਨਿਆਦ ਹੈ। ਫਿਰ ਤੌਰਾਤ ਨਾਜ਼ਿਲ ਹੋਈ, ਅਨਾਜਿਲ ਅੰਜੀਲ ਨਾਜ਼ਿਲ ਹੋਈ, ਇਸ ਤੋਂ ਪਹਿਲੇ ਜਿਹੜੀਆਂ ਕਿਤਾਬਾਂ ਆਸਮਾਨੀ ਨਾਜ਼ਿਲ ਹੋਈਆਂ, ਸਾਰੀਆਂ ਕਿਤਾਬਾਂ ਨੇ, ਸਾਰਿਆਂ ਨਬੀਆਂ ਨੇ, ਸਾਰਿਆਂ ਰਸੂਲਾਂ ਨੇ ਇਹ ਦਾਵਤ ਦਿੱਤੀ ਅੱਲਾਹ ਦੀ ਤਰਫ, ਔਰ ਇਹ ਸਾਰੀਆਂ ਹੁਦਨ ਲਿਨਾਸ ਆਪਣੇ ਜ਼ਮਾਨੇ 'ਚ ਇਨਸਾਨੀਅਤ ਦੀ ਹਿਦਾਇਤ ਦੀ ਤਰਫ ਇਹਨਾਂ ਬੁਲਾਇਆ। ਨੇਕੀ ਦੀ ਤਾਂ ਹਿਦਾਇਤ ਹੁੰਦੀ ਹੈ, ਕਿਸੇ ਵੀ ਕੰਮ ਨੂੰ ਕਰਨੇ ਦਾ ਸਹੀ ਤਰੀਨ ਤਰੀਕਾ ਹੁਦਾ ਹੁੰਦਾ। ਕੁਰਾਨ ਕਰੀਮ ਨੇ ਜਾਂ ਤੌਰਾਤ ਨੇ ਜਾਂ ਇੰਜੀਲ ਨੇ, ਉਹਨਾਂ ਨੇ ਆਪਣੇ ਜ਼ਮਾਨੇ ਜਿਹੜਾ ਤਰੀਕੇਕਾਰ ਦੱਸਿਆ ਜ਼ਿੰਦਗੀ ਗੁਜ਼ਾਰਨੇ ਦਾ, ਉਹ ਹੀ ਬਿਹਤਰੀਨ ਤਰੀਕੇਕਾਰ ਹੈ ਔਰ ਸਭ ਤੋਂ ਆਸਾਨ ਹੈ। ਕੁਰਾਨ ਕਰੀਮ ਨੇ ਜਿਹੜਾ ਜ਼ਾਬਤਾ ਹਯਾਤ ਅਤਾ ਫਰਮਾਇਆ, ਜ਼ਿੰਦਗੀ ਦੇ ਹਰ ਕੰਮ ਦਾ ਤਰੀਕਾ ਦੱਸ ਦਿੱਤਾ, ਸਭ ਤੋਂ ਬਿਹਤਰੀਨ ਤਰੀਕਾ ਉਸ ਕੰਮ ਦੇ ਕਰਨੇ ਦਾ ਉਹ ਹੀ ਹੈ ਜਿਹੜਾ ਕਿਤਾਬ ਅੱਲਾਹ ਨੇ ਦੱਸਿਆ, ਔਰ ਉਹ ਦੂਸਰੇ ਤਰੀਕਿਆਂ ਨਾਲੋਂ ਆਸਾਨ ਵੀ ਹੈ। ਇਨਨ ਲਜ਼ੀਨ ਕਫਰੂ ਬਿਆਯਾਤਿਲਾਹ ਲਹੁਮ ਅਜ਼ਾਬੁਨ ਸ਼ਦੀਦੁਨ ਵੱਲਾਹੁ ਅਜ਼ੀਜ਼ੁਨ ਜ਼ੂ ਇੰਤਿਕਾਮ। ਹੁਣ ਇਤਨੀ ਬੜੀ ਸਦਾਕਤ ਜਿਸ 'ਤੇ ਇਤਨੀ ਬੜੀ ਜਮਾਤ ਪਾਕ ਬਾਜ਼ਾਂ ਦੀ ਔਰ ਅੱਲਾਹ ਦੇ ਸੱਚਿਆਂ ਬੰਦਿਆਂ ਦੀ ਮੁਤਫਿਕ ਹੈ, ਅਗਰ ਉਸਦੀ ਕੋਈ ਤਕਜ਼ੀਬ ਕਰਦਾ, ਉਸਦਾ ਇਨਕਾਰ ਕਰਦਾ, ਤਾਂ ਇਹ ਕਿਤਨਾ ਬੜਾ ਜੁਰਮ ਹੈ। ਜ਼ਰਾ ਖੁਦ ਅੰਦਾਜ਼ਾ ਲਾ ਲਓ ਕਿ ਜਿਸ 'ਤੇ ਅੱਲਾਹ ਦੇ ਇਤਨੇ ਨਬੀ, ਇਤਨੇ ਰਸੂਲ, ਇਤਨੇ ਮੁਕਰਰ ਬੰਦੇ ਔਰ ਇਤਨੀ ਇਨਸਾਨੀਅਤ ਦਾ ਇਹ ਜਿਹੜਾ ਮਾਹਸਲ ਹੁੰਦੇ ਨੇ ਅੰਬਿਆ ਔਰ ਰਸੂਲ, ਔਰ ਇਤਨੀ ਪਾਕਬਾਜ਼ ਜਮਾਤ ਜਿਸ ਹਕੀਕਤ, ਔਰ ਫਿਰ ਉਹ ਹਕੀਕਤ ਆਪਣੇ ਵਜੂਦ ਵਿੱਚ ਕਾਇਮ ਹੈ ਔਰ ਸਾਡੇ ਸਾਰੇ ਵਜੂਦ ਵੀ ਉਸਨੂੰ ਸਾਬਿਤ ਕਰ ਰਹੇ, ਫਿਰ ਉਸਦਾ ਇਨਕਾਰ ਜਿਸ ਬੰਦੇ ਨੇ ਕੀਤਾ, ਇਹ ਹੀ ਦਾਵਤ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ, ਔਰ ਜਿਹਨਾਂ ਨੇ ਇਸਦਾ ਇਨਕਾਰ ਕੀਤਾ ਉਹਨਾਂ ਵਾਸਤੇ ਬਹੁਤ ਦਰਦਨਾਕ ਅਜ਼ਾਬ ਹੈ। ਕਿ ਦੁਨੀਆਂ 'ਤੇ ਦੋ ਹੀ ਕੌਮਾਂ ਨੇ, ਕੋ ਜਿਨ੍ਹਾਂ ਨੇ ਦਾਵਤ ਨਬੂਵਤ ਦਾ ਇਕਰਾਰ ਕੀਤਾ ਉਹ ਮੁਸਲਮਾਨ ਕਹਿਲਾਏ, ਮੰਨਣੇ ਵਾਲੇ, ਤਸਲੀਮ ਕਰਨੇ ਵਾਲੇ, ਜਿਨ੍ਹਾਂ ਨੇ ਇਨਕਾਰ ਕੀਤਾ ਉਹ ਕਾਫਰ ਕਹਿਲਾਏ। ਦੁਨੀਆਂ 'ਤੇ ਬੁਨਿਆਦੀ ਤੌਰ 'ਤੇ ਦੋ ਕੌਮਾਂ, ਇੱਕ ਮੁਸਲਮਾਨ, ਦੂਸਰੇ ਕਾਫਰ। ਅੱਗੋਂ ਉਹਨਾਂ ਦੇ ਵਿੱਚ ਅਗਰ ਕੋਈ ਫਿਰਕੇ ਬਣੀਆਂ, ਗਰੋਹ ਬਣੀਆਂ ਤਾਂ ਰਹੀਆਂ ਰਹਿਣ, ਲੇਕਿਨ ਬੁਨਿਆਦੀ ਤੌਰ 'ਤੇ دو نظریے دنیا تے دو قومان مومن اور کافر دو قومی نظریے اور جنہاں نے اتنی بڑی صداقت دا انکار کیتا انہاں واسطے اتنا ہی بڑا اللہم عذاب شدید جتنی بڑی صداقت جتنے بڑے اس دے ثبوت جتنی بڑی اس دے دلیلیں دیتیاں گیاں جنہاں نے انکار کیتا انہاں دا عذاب بھی اتنا ہی شدید ہو سی اور اللہ غالب ہے اور اللہ بدلہ لین والا اللہ کریم قادر ہے بدلہ لین تے اور ہر چیز تے غالب ہے ہر شے اس دے دستے قدرت وچ وہ ایسا باریک بین ہے ان اللہ لا یخفا علیہ شیء فی الارض ولا فی السماء آسمانا اور زمینا دے وچ کوئی ذرہ اس دی علم چو باہر نہیں اس دی نگاہ چو باہر نہیں کوئی شے اس دے علم عالی چو مخفی نہیں ہر ذرے دی حقیقت ہر ذرے دے سارے احوال انسانی علم محدود ہوندا اسی کسی شے دے بارے اگر جاندے بھی ہاں بڑا دعویٰ کرنے ہاں تے بعض اوقات صرف اس دا وجود سانوں نظر آؤں تو اسی بڑے خوش ہو جانے ہاں یا اس دی ایک خصوصیت اسی دریافت کر لینے ہیں تو بڑے خوش ہو جانے ہیں کہ جی ساڈے کو بہت بڑا علم ہے لیکن وہ ذات ایسی ہے کہ ہر ذرے دیاں کائنات دے وچ جتنے ایٹم جتنے ذرات موجود ہیں زمین آسمان دے وچ جو کچھ موجود ہے اور اللہ تو علاوہ جتنی مخلوق ہے اس ساری مخلوق دے ہر ذرے دی ہر خصوصیت دا ہر طرح دے نال وہ واقف ہے اور اس نو علم ہے تسی اندازہ کر لو وہی ذات ہے هو الذی یصوّرکم فی الارحام کیف یشاء جیسا چاہندا ایسا شکم مادر دے اندر تو بنا دے گا یعنی ایسا کاریگر ہے ایسا قادر ہے ایسا آگاہ ہے کہ خود جس وجود دے اندر ہی وجود تربیت پا رہا اس کو پتہ نہیں کہ میرا بچہ کیسا ہوئے گا بہت آج کل اس تے بحث ہوندی ہے کہ وہ جی الٹرا ساؤنڈ کیتا تو پتہ لگ گیا وہ بچہ یہ بچی پہلی گل تو یہ کہ الٹرا ساؤنڈ بھی کئی دفعہ جھوٹ بولتا یہ بچی دس دن تو بچہ پیدا ہوگا نا دوسری گل یہ ہے کہ الٹرا ساؤنڈ نے اگر واقعی حقیقت جان لی تو یہ کچھ جانا ہے نا وہ بچی ہے یا بچہ میل یا فی میل اس تو اگے اس دی شکل کیسی ہو سی اسے عقل کتنی ہو سی اس دی عمر کتنی ہو سی اس دا مزاج کیسا ہو سی وہ مومن ہو سی کہ کافر ہو سی اس دا شعور و آگاہی دا جڑا ہے معیار ہو کے کتنی چیزاں نے کہ انسان دے بارے وہ کیا وہ الٹرا ساؤنڈ ساری گلاں دس سکدا اللہ سب جاندا یہ تے انسانی علم دا جڑا ہے یہ عجیب پہلو ہے کہ تھوڑی جی شے سانو ملدی ہے تے اسی او لے کے تے بڑے اڈوے نے اونچی بلندی تے کھورانے اسی بڑے خوش ہو گئے اساں بہت کچھ پا لیا حالانکہ انسان نو کچھ نہیں پتہ ہونا اور ایسا قادر ہے کہ او نہ صرف جاندا بلکہ او خود اپنے دستے قدرت نہ بنا رہا اس دے حکم نہ بن رہا ہوندا بندہ یہ سبر و کمو خود تو سانو صورت و شکل دے رہا ہوندا کیفا یشا جیسا او چاہندا ایسا بنا دینا لا الہ الا هو العزیز الحکیم اس واسطے کوئی عبادت دا مستحق نہیں سوائے اس دی ذات دے وہ غالب بھی ہے وہ دانا بھی ہے وہ ہر چیز تے قادر بھی ہے ہر چیز تے ہر چیز اس دے قبضہ قدرت وچ بھی ہے اور ہر چیز دے ہر راز نو ہر چیز دے ہر صفت نو ہر شے دے ہر پہلو نو کلی طور تے جاننے والا بھی ہوئے لہذا وہی ہر چیز نو سوار بھی سکدا بگاڑ بھی سکدا ہر چیز برکت بھی دے سکدا اس نو تباہ بھی کر سکدا اور جیڑا اے سارے کام کر سکدا عبادت دا مستحق بھی وہی ہے جس دی بڑائی اور عظمت دا کوئی ثانی نہیں اسے دے سامنے انتہائی تذلل اور انتہائی عاجزی دا اظہار بھی کیتا جا سکدا عبادت ہونی انتہائی تذلل دا اظہار انتہائی عاجزی دا اظہار تو جس دی قدرت کاملہ انتہائی بلندی آتے ہوئے اسے دے سامنے انتہائی تذلل اور عاجزی دا اظہار بھی کیتا جا سکتا ہو العزیز الحکیم غالب ہے اور حکمت والا ہے والذی انزل علیک الکتاب وہی عظیم تر مالک ہے جس نے آپ پہ کتاب نازل فرمائی من آیات محکمات ہن ام الکتاب اسے کچھ آیات جڑیاں او محکمات یعنی انہاں دا مفہوم اور معنی سدھے سدھے سمجھ آ گئے نے رسول کریم صلی اللہ علیہ وسلم جس لئے بیان فرمائے ہر آدمی سمجھ لیندا او محکمات ہن ام الکتاب او بنیادن کتاب دی. و اخر متشابہات کچھ آیات ایسی ہیں جیڑیاں متشابہ ہیں جنہاں دے مفاہیم آدمی سمجھ نہیں آندے لیکن انہاں تے ایمان آنا ضروری ہے اور انہاں دی تلاوت جیسے الرحمن والا عرش استوا ان استوا والا عرش دی کیفیت میں کون سمجھے یہ متشابہات جو ہے اللہ کریم نے بیان نہیں فرمائی نبی کریم صلی اللہ علیہ وسلم نے وہ کیفیت بیان نہیں فرمائی عام آدمی کوئی آدمی بھی عالم ہوئے یا عام ہوئے اس مفہوم نو پا نہیں سکتا اس واسطے ان ناتے جس طرح ہے ایمان آنا شرط ہے ید اللہ فوق ایدیہم اللہ دا ہاتھ کیسا بھائی اپنا دے ہاتھ تے اللہ دا ہاتھ دست قدرت کیسا یہ اگو اس نو سمجھنے دی اور اسے بحث دی ضرورت نہیں فاما الذين في قلوبهم زيغ فيتبعون ما تشابه منه ابتغاء الفتنه وابتغاء تاويله جنہاں دے لوکاں چ کجی اور ٹیڑا پن آویندا نا دلاں دے جنہاں لوکاں نے دلاں دے وچ کجی آویندی او متشابہات دے پیچھے پے ویندے اور انہاں نے مختلف تاویلاں گھڑ گھڑ کے فتنہ پیدا کر دے لوکاں دی گمراہی دا سبب پیدا کر دے فساد دی بنیاد رکھ دے یاد رکھو انسانی ابدان دا تلاف انسانی جانا دا اتلاف لوکاں نو قتل کرنا لوکاں نو مارنا لوکاں نو لٹنا لوکاں دی آبرو لٹنی یہ بھی بہت بڑا فتنہ اور بہت بڑا فساد ہے لیکن لوکاں دا دین خراب کرنا عقیدہ خراب کرنا ایمان خراب کرنا یہ اس جڑا جسمانی قتل ہے اس نالو بہت بڑا بڑا فساد اگر کسی کا مال لٹیا گیا تو اس نے پھر مال مل بھی سکتا کسی نے کوئی ضربہ لائیاں گئیاں زخمی ہو گیا تو صحت مند بھی ہو سکتا لیکن جس کا ایمان تباہ ہو گیا شاید اس نے توبہ دی توفیق ملے نہ ملے کفر جا پیا اللہ کریم اس تو کتنا ناراض ہو گیا پھر اس نے قبول کردا نہیں کردا لہذا یہ جنہ لوگوں نے دل اچ کجی ہو یہ مطلب ہے کہ دل بجائے خود مکلف ہے اور اس کا ٹیڑھا پن یا اس کی راستی جیڑی ہے یہ نہ صرف انسان دے ذات واسطے بلکہ دوسرے دے واسطے بھی بڑی اثر اور نتیجے پیدا کر دی ہے اگر کسی دا دل سدھا دل روشن ایمان مضبوط ہے تو ہو سکتا ہے کہ کتنے ہزارہ لوگ اس دے نام مل کے نور ایمان نہ منور ہو جان یا اگر وہ مومن تھے لیکن تقاضے ایمان پورا کرنے گئے گناہ گار زندگی اختیار کی تھی اس بندے دے نام مل کے وہ نیک ہو بجن انہوں کی بھلائی ہو اسی طرح جس کا دل ٹیڑا ہو گیا دل کجی آ گئی ہے وہ اگو لکھاں زندگیاں تباہ کر دینا لوکاں دے ایمان تباہ کردا فتنے پیدا کردا فساد پیدا کردا اس فتنے تو مراد ایمان دا فتنہ لوکاں دے ایمان ضائع کر دینا اور وہ ایک بندہ فرمایا جنہوں نے دل ٹیڑے ہو میں نے دل دا ٹیڑا پن کے ہے اک ٹیڑی ہو جائے نا تو چیز ہوئے ہور تو اس میں نظر ہو رہا ہوندی یا پئی ہوئی ہور مقام تے ہوئے تو اس میں دوسرے مقام تے نظر ہوندی تو ٹیڑا پن یا کجی نظر ہی چوندی اس طرح جس لئے دل ٹیڑا ہوندا تو او حقائق کے ازلی و ابدی جیسے اللہ دی ذات و صفات اور انبیاء دی صداقت اور کتاب دی صداقت دے بارے وہ اس نو سمجھ نہیں آتے اس نو ٹیڑے لگتے ڈنگے لگتے نامناسب لگتے اور او پھر جڑیاں محکم آیات انہاں نو چھوڑ کے جڑیاں آیات متشابہات انہاں دے پیچھے پے ویندا سمجھ آندی نہیں انہاں دی اپنی مرضی نال تاویلاں گھڑدا اس طرح فتنہ اور فساد پیدا کردا غلط تاویلاں گھڑ کے اور لوکاں دی گمراہی دے سبب بندا وما یعلم تاویلہ الا اللہ متشابہات دی تاویل تو اللہ تو بغیر کوئی نہیں جاندا اللہ جاندا اللہ دا رسول جاندا یا ور راسقون فی العلم یا او لوگ جاندے ہیں جڑے راسقین فی العلم ہوندے ہیں جنہاں دی دستگاہ کامل علم تے ہوندی یعنی او لوگ جنہاں نو اصطلاح تصوف وچ فنا فی الرسول آکھیا جاندا کہ ظاہراً بھی باطنن بھی نبی کریم صلی اللہ علیہ وسلم دی ذات وچ فنا ہو ویندے ہیں آپ دا کامل اور پورے خلوص نال اور کامل اتباع کردے ہیں اپنی زندگی حضور دی غلامی جی وقف کر دینے او لوگ بتفیل نبی کریم برکات نبوت جو انوارات نبوت جو فیوزات نبوت جو قلب اثر نبی کریم صلی اللہ علیہ وسلم دے وچ او اخذ کر لینے او بندے جاننے جنہاں نو رب جنا دینا اور ایک بڑے یعنی میں اگے بھی عرض کر چکا کہ اے جڑے راسخون فی العلم جڑے اللہ دے کامل بندے ਉਹ ਜਿਹੜੀ ਤਾਵੀਲ ਅੱਲਾਹ ਉਹਨਾਂ ਸਮਝਾ ਦਿੰਦਾ ਉਹ ਵੀ ਉਹਨਾਂ ਦੀ ਜ਼ਾਤ ਵਾਸਤੇ ਆਉਂਦੀ, ਉਹਨਾਂ ਦੀ ਉਹਨਾਂ ਦੀ ਦੱਸੀ ਗੱਲ ਦੂਏ ਬੰਦੇ ਦੇ ਪੱਲੇ ਪਾਉਂਦੀ, ਨਾ ਸਮਝ ਆਉਂਦੀ ਹੈ, ਨਾ ਦੂਸਰੇ ਨੂੰ ਸਮਝਣ ਦੀ ਜ਼ਰੂਰਤ ਹੈ, ਬਲਕਿ ਦੂਸਰੇ ਨੂੰ ਵੀ ਸਿੱਧਾ ਸਿੱਧਾ ਕੁਰਾਨ ਕਰੀਮ ਦੀ ਤਿਲਾਵਤ ਔਰ ਕੁਰਾਨ ਕਰੀਮ ਦਾ ਜਿਹੜੇ ਹੈਨ ਮੁਹਕਮਾਤ ਆਇਆ ਉਹਨਾਂ ਨੂੰ ਹਜ਼ੂਰ ਦੇ ਸਮਝਾਏ ਦੇ ਮੁਤਾਬਿਕ ਸਮਝ ਕੇ ਉਹਨਾਂ 'ਤੇ ਅਮਲ ਕਰਨਾ ਚਾਹੀਦਾ। ਔਰ ਜਿਹੜੇ ਰਾਸਕੂਨ ਫਿਰ ਇਲਮ ਹਨ ਉਹ ਵੀ ਆਦੇਨ ਯਕੂਲੂਨਾ ਆਮੰਨਾ ਬਿਹੀ ਕੁੱਲੁਮ ਮਿਨ ਇੰਦੇ ਰੱਬੇਨਾ, ਉਹ ਅੱਗਾ ਆਪਣਾ ਇਹਨਾਂ ਦੀ ਤਰ੍ਹਾਂ ਜਿਹਨਾਂ ਦੇ ਕਲੂਬ ਟੇੜੇ ਹੋ ਚੁੱਕੇ ਨੇ ਉਹਨਾਂ ਦੀ ਤਰ੍ਹਾਂ ਫਸਾਦ ਪੈਦਾ ਨਹੀਂ ਕਰਦੇ, ਬਲਕਿ ਆਦੇਨ ਅੱਲਾਹ ਐ ਰੱਬੁਲ ਆਲਮੀਨ ਐ ਸਾਡੇ ਪਰਵਰਦਿਗਾਰ ਸਭ ਤੇਰੀ ਤਰਫੋਂ ਅਸੀਂ ਸਾਰੀ ਕਿਤਾਬ ਨੂੰ ਅਵਲ ਆਖਰ ਮੰਨੇ ਹਾਂ ਔਰ ਇਸ 'ਤੇ ਅਸੀਂ ਈਮਾਨ ਲਿਆਉਂਦੇ ਹਾਂ ਔਰ ਇਸੇ 'ਤੇ ਅਸੀਂ ਅਮਲ ਕਰਾਂਗੇ। ਵਮਾ ਯਜ਼ਕਰੁ ਇਲਾ ਉਲੁਲ ਅਲਬਾਬ, ਲੇਕਿਨ ਨਸੀਹਤ ਵੀ ਜਿਹਨਾਂ ਲੋਕਾਂ ਦੀ ਅਕਲ ਸਲਾਮਤ ਹੁੰਦੀ ਹੈ ਉਹਨਾਂ ਨੂੰ ਇਹ ਅਸਰ ਕਰਦੀ, ਉਹ ਹੀ ਕਬੂਲ ਕਰਦੇ ਨੇ। ਜਿਹਨਾਂ ਦੇ ਦਿਲ ਟੇੜੇ ਹੋ ਗਏ ਨੇ, ਅਕਲ ਜਿਹੜੀ ਹੈ ਦਿਮਾਗ ਜਿਹੜਾ ਹੈ ਇਹ ਇੱਕ ਐਸੀ ਸ਼ਹਿਰ ਹੈ, ਐਸਾ ਆਲਾ ਦਿਮਾਗ ਕਿ ਜਿਸ ਦੇ ਨਾਲ ਵਜੂਦ ਦੇ ਤਮਾਮ ਆਜ਼ਾ ਜਵਾਰੇ ਵਾਬਸਤਾ ਸਾਰਿਆਂ ਕੋਲੋਂ ਕੰਮ ਲੈਣਾ ਇਸਦਾ ਕੰਮ ਹੈ। ਦਿਮਾਗ 'ਚ ਹੁਕਮ ਆਉਂਦਾ ਅਤੇ ਆਜ਼ਾ ਜਵਾਰੇ ਹਰਕਤ ਕਰਦੇ, ਲੇਕਿਨ ਦਿਮਾਗ ਦਿਲ ਦੇ ਤਾਬੇ, ਜਿਹੜੀ ਆਰਜ਼ੂ ਦਿਲ 'ਚੋਂ ਜਨਮ ਲੈਂਦੀ ਦਿਮਾਗ ਉਸਦੀ ਤਾਮੀਲ ਵਾਸਤੇ ਫੌਰੀ ਤੌਰ 'ਤੇ ਆਹਕਾਮ ਜਾਰੀ ਕਰਦਾ। ਅਤੇ ਜੇ ਦਿਲ ਹੀ ਟੇੜੇ ਹੋ ਗਏ, ਦਿਲ ਦਾ ਹੁਕਮ ਹੀ ਗਲਤ ਹੋ ਗਿਆ, ਦਿਲ ਦੀ ਖਾਹਿਸ਼ ਹੀ ਗਲਤ ਹੋ ਗਈ, ਦਿਲ ਦੀ ਆਰਜ਼ੂ ਔਰ ਤਮੰਨਾ ਹੀ ਗਲਤ ਹੋ ਗਈ ਤਾਂ ਸਾਰਾ ਨਿਜ਼ਾਮ ਵਿਗੜ ਗਿਆ। ਇਸੇ ਤਰ੍ਹਾਂ ਅਗਰ ਦਿਲ ਬਰਕਾਤ ਨਬੂਵਤ ਨਾਲ ਮੁਨੱਵਰ ਹੋ ਗਿਆ, ਉਸਨੂੰ ਫਿਰ ਰਸੂਖ ਫਿਲ ਇਲਮ, ਉਸਨੂੰ ਹਕੀਕੀ ਇਲਮ ਹਾਸਿਲ ਹੋਇਆ ਔਰ ਇਲਮ ਦੀ ਜਿਹੜੀ ਅਸਲ ਹੈ ਔਰ ਜਿਹੜਾ ਹਿਦਾਇਤ ਦਾ ਇਲਮ ਹੈ, ਕੁਰਬ ਬਾਰੀ ਦਾ ਜਿਹੜਾ ਇਲਮ ਹੈ, ਹਕਾਇਕ ਦਾ ਜਿਹੜਾ ਇਲਮ ਹੈ, ਉਹ ਉਸਨੂੰ ਨਸੀਬ ਹੁੰਦਾ। ਉਸ ਦੇ ਮੁਤਾਬਿਕ ਉਸਦੇ ਸਾਰੇ ਆਜ਼ਾ ਜਵਾਰੇ ਤੋਂ ਸੋ ਨਸੀਹਤ ਵੀ ਉਹ ਹਾਸਿਲ ਕਰਦਾ ਜਿਸਦਾ ਦਿਮਾਗ ਸਲਾਮਤ ਹੋਵੇ। ਉਲਿਲ ਅਲਬਾਬ, ਸਾਹਿਬ ਅਕਲ, ਸਾਹਿਬ ਖਿਰਦ, ਸਾਹਿਬ ਖਿਰਦ ਉਹੀ ਹੋ ਸਕਦਾ ਜਿਸਦਾ ਦਿਲ ਸਲਾਮਤ ਹੋਵੇ, ਉਸਦੀ ਖਿਰਦ, ਉਸਦਾ ਅਕਲ, ਉਸਦਾ ਦਿਮਾਗ ਵੀ ਸਲਾਮਤ ਹੁੰਦਾ। ਔਰ ਐਸੇ ਖੁਸ਼ ਨਸੀਬ ਲੋਕ ਹੀ ਨਸੀਹਤ ਕਬੂਲ ਕਰਦੇ ਹਨ, ਵਰਨਾ ਬਦਨਸੀਬਾਂ ਦੇ ਵਸ ਦਾ ਰੋਗ ਨਹੀਂ ਹੁੰਦਾ। ਔਰ ਉਹ ਇਸ ਸਾਰੇ ਦੇ ਬਾਵਜੂਦ ਕਿ ਉਹ ਰਾਸਖੀਨ ਫਿਲ ਇਲਮ ਹੁੰਦੇ ਹਨ, ਬਾਰਗਾਹ ਨਬੂਵਤ ਦੇ ਖੁਸ਼ਾਚੀਨ ਹੁੰਦੇ ਹਨ, ਬਰਕਾਤ ਨਬੂਵਤ ਦੇ ਅਮੀਨ ਹੁੰਦੇ ਹਨ, ਔਰ ਹਕਾਇਕ ਤੋਂ ਅੱਲਾਹ ਉਹਨਾਂ ਨੂੰ ਬਾਖਬਰ ਕਰ ਦਿੰਦਾ, ਇਸ ਦੇ ਬਾਵਜੂਦ ਫਿਰ ਉਹ ਇਹ ਦੁਆ ਮੰਗਦੇ ਹਨ, ਰੱਬਨਾ ਲਾ ਤੁਜ਼ਿਗ ਕੁਲੂਬਨਾ ਬਾਅਦ ਇਜ਼ ਹਦੈਤਨਾ, ਅੱਲਾਹ ਸਾਨੂੰ ਜਿਸਲੇ ਹਦਾਇਤ ਨਸੀਬ ਫਰਮਾ ਦਿੱਤੀ ਹੈ, ਇਸ ਤੋਂ ਬਾਅਦ ਹੁਣ ਸਾਡੇ ਦਿਲਾਂ 'ਚ ਟੇੜਾਪਨ ਪੈਦਾ ਨਾ ਕਰੀ, ਸਾਨੂੰ ਇਸ ਹਦਾਇਤ 'ਤੇ ਕਾਇਮ ਰੱਖੀ। ਇਹ ਕਾਇਮ ਰੱਖਣਾ ਵੀ ਜਿਸ ਤਰ੍ਹਾਂ ਹਦਾਇਤ ਦੇਣਾ ਤੇਰੀ ਅਤਾ ਹੈ, ਉਸੇ ਤਰ੍ਹਾਂ ਹਦਾਇਤ 'ਤੇ ਕਾਇਮ ਰੱਖਣਾ ਵੀ ਤੇਰਾ ਇਨਾਮ ਹੈ। ਰੱਬਨਾ ਲਾ ਤੁਜ਼ਿਗ ਕੁਲੂਬਨਾ ਬਾਅਦ ਇਜ਼ ਹਦੈਤਨਾ, ਅੱਲਾਹ ਸਾਨੂੰ ਹਦਾਇਤ ਨਸੀਬ ਫਰਮਾਈ ਆ, ਸਾਡੇ ਦਿਲਾਂ ਨੂੰ ਹੁਣ ਡਿੰਗਾ ਨਾ ਕਰੀ, ਟੇੜਾ ਨਾ ਕਰੀ, ਉਹਨਾਂ 'ਚ ਕਜੀ ਪੈਦਾ ਨਾ ਕਰੀ। ਵਹਬਨਲਾ ਮਿਲਦੁਨ ਕਾ ਰਖਮਾ, ਔਰ ਆਪਣੀ ਜ਼ਾਤ ਦੀ ਤਰਫੋਂ ਆਪਣੇ ਖਜ਼ਾਨਿਆਂ 'ਚੋਂ ਸਾਡੇ 'ਤੇ ਰਹਿਮਤ ਅਤਾ ਫਰਮਾਈ ਜਾ, ਇੰਨਾ ਕਾਂਤਲ ਵਹਾਬ, ਕਿ ਯਕੀਨਨ ਤੂੰ ਹੀ ਹਿੱਕ ਦੇਣੇ ਵਾਲਾ, ਬਾਕੀ ਸਾਰੀ ਮਖਲੂਕ ਤਾਂ ਲੈਣ ਵਾਲੀ ਹੈ। ਇੰਨਾ ਕਾਂਤਲ ਵਹਾਬ, ਤੇਰੀ ਹਿੱਕ ਜ਼ਾਤ ਹੈ ਜਿਹੜੀ ਅਤਾ ਕਰਨ ਵਾਲੀ ਹੈ, ਬਾਕੀ ਸਾਰੀ ਮਖਲੂਕ ਮੁਹਤਾਜ ਹੈ ਔਰ ਲੈਣ ਵਾਲੀ ਹੈ। ਰੱਬਨਾ ਇੰਨਾ ਕਾ ਜਾਮੇ ਨਾਸਿਲ ਯੋਮਿਨ ਲਾ ਰਹੀ ਬਫੀ, ਐ ਸਾਡੇ ਪਰਵਰਦਿਗਾਰ ਸਾਨੂੰ ਪੱਕਾ ਯਕੀਨ ਹੈ ਔਰ ਪੱਕੀ ਸਮਝ ਆ ਗਈ, ਗੱਲ ਦਾ ਪਤਾ ਲੱਗ ਗਿਆ ਕਿ ਤੂੰ ਸਾਰੀ ਇਨਸਾਨੀਅਤ ਨੂੰ ਇੱਕ ਦਿਨ ਜਮ੍ਹਾਂ ਕਰਨਾ, ਜਿਸ ਦਿਨ ਦੇ ਵਕੂ ਵਿੱਚ ਕੋਈ ਸ਼ੁਬਾ ਨਹੀਂ, ਇੱਕ ਦਿਨ ਯੋਮੇ ਜਜ਼ਾ ਹੋਣਾ, ਅੱਬਲ ਆਖਰ ਸਾਰੀ ਮਖਲੂਕ ਨੂੰ ਤੂੰ ਜਮ੍ਹਾਂ ਕਰਨਾ ਔਰ ਸਾਰਿਆਂ ਕੋਲ ਆਮਾਲ ਦੀ ਬਾਜ਼ ਪੁਰਸ ਹੋਣੀ ਹੈ, ਔਰ ਤੇਰਾ ਇਹ ਵਾਅਦਾ ਤੇਰੀਆਂ ਪਹਿਲੀਆਂ ਕਿਤਾਬਾਂ 'ਚ ਮੌਜੂਦ ਹੈ, ਤੇਰੇ ਹਰ ਨਬੀ ਹਰ ਰਸੂਲ ਨੇ ਦੱਸਿਆ ਤੇਰਾ ਇਹ ਵਾਅਦਾ, ਔਰ ਇਨਨਾ ਅੱਲਾਹ ਲਾ ਯੁਖਲਿਫੁਲ ਮੀਆਦ, ਔਰ ਯਕੀਨਨ ਅੱਲਾਹ ਆਪਣੇ ਵਾਅਦੇ ਦੇ ਖਿਲਾਫ ਨਹੀਂ ਕਰਦਾ। ਸੋ ਅੱਲਾਹ ਸਾਡੇ 'ਤੇ ਰਹਿਮ ਫਰਮਾ, ਸਾਡੇ ਦਿਲਾਂ ਨੂੰ ਜਿਸ ਵੇਲੇ ਤੂੰ ਹਿਦਾਇਤ ਨਸੀਬ ਫਰਮਾਈਏ ਔਰ ਸਾਡੇ ਦਿਲਾਂ ਨੂੰ ਰਾਸਤੀ ਨਸੀਬ ਫਰਮਾਈਏ, ਅਤੇ ਇਹਨਾਂ ਨੂੰ ਰਾਸਤੀ 'ਤੇ ਕਾਇਮ ਵੀ ਰੱਖ, ਇਹ ਵੀ ਤੇਰੀ ਅਤਾ ਹੈ, ਇਹ ਵੀ ਤੇਰਾ ਇਨਾਮ ਹੈ, ਔਰ ਇੱਕ ਤੇਰੀ ਜ਼ਾਤ ਹੈ ਜਿਹੜੀ ਦੇਣ ਵਾਲੀ ਹੈ। ਬਾਕੀ ਤਹਤ ਸਰਾ ਤੋਂ ਲੈ ਕੇ ਸੁਰੱਈਆ ਤੱਕ ਕਾਇਨਾਤ ਅਤੇ ਬਸੀਤ ਦੇ ਅੰਦਰ ਇੱਕ ਤੇਰੀ ਜ਼ਾਤ ਤੋਂ ਇਲਾਵਾ ਬਾਕੀ ਜਿਤਨੇ ਵਜੂਦ ਹਨ, ਜਿਤਨੀਆਂ ਜ਼ਾਤਾਂ, ਉਹ ਤੇਰੀ ਬਾਰਗਾਹ 'ਚੋਂ ਲੈਣ ਵਾਲੀਆਂ, ਤੂੰ ਅਤਾ ਕਰਨ ਵਾਲਾ, ਇਸ ਵਾਸਤੇ ਸਾਡੇ ਤੇ ਰਹਿਮ ਫਰਮਾ ਔਰ ਹਮੇਸ਼ਾ ਸਾਨੂੰ ਰਹਿਮਤ ਔਰ ਬਖਸ਼ਿਸ਼ ਅਤਾ ਕਰਦਾ ਰਹੋ। ਔਰ ਇਸ ਗੱਲ ਦਾ ਵੀ ਯਕੀਨ ਹੈ ਬਾਰੇ ਇਲਾਹਾ, ਤੂੰ ਇੱਕ ਦਿਨ ਸਾਰੀ ਮਖਲੂਕ ਨੂੰ ਜਮ੍ਹਾਂ ਕਰਨਾ, ਜਿਸ ਦਿਨ ਦੇ ਕਿਆਮ ਵਿੱਚ ਅਦਨਾ ਜਿਹਾ ਸ਼ੁਭਾ ਵੀ ਨਹੀਂ, ਕਿ ਲਾ ਰਹੇ ਬਫੀ, ਜਿਸ ਵਿੱਚ ਕੋਈ ਅਦਨਾ ਜਿਹੇ ਸ਼ੁਭੇ ਦੀ ਗੁੰਜਾਇਸ਼ ਵੀ ਨਹੀਂ। ਇਹ ਵਾਅਦਾ ਤੇਰਾ, ਔਰ ਇਨ ਅੱਲਾਹ ਲਾ ਯੁਖਲਿਫੁ ਅਲਮੀਆਦ, ਔਰ ਅੱਲਾਹ ਆਪਣੇ ਵਾਅਦੇ ਦੇ ਖਿਲਾਫ ਕਦੀ ਵੀ ਨਹੀਂ ਕਰਦਾ। ਵਾ ਆਖਿਰ ਦਾਵਾਨਾ ਅਨ ਅਲਹਮਦੁਲਿਲਾਹ
ਅੱਲਾਹੁ 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 ਅੱਲਾਹ ਅੱਲਾਹੁ ਅੱਲਾਹੁ ਅੱਲਾਹੁ